सहजियो एक ओंकार सतनाम कर्ता पुरुष निर्भो निर्वैर अकाल मूर्त अजूनी सैभं गुरप्रसाद जप आद सच जुगाद सच है भी सच नानक होसी भी सच नानक गुरु गोबिंद सिंह पूर्ण हर अवतार जगमग जोत विराज ही श्री गुरु ग्रंथ मदार पूर्ण देखो आत्मा द्वैतै सर्व निवार पय शांत मन संत जेहे तेह पद नमो हमार जेता जियो पिंड सब तेरा तू अंतर जामी पुरख भगवान दासन दास कह जन नानक जेहा तू कराहे तेहा हों करीम बखियान। वाहिगुरु जी का खालसा वाहिगुरु जी की फतेह। परम सत्कार योग गुरु स्वरूप गुरु खालसा सतसंग जी गुरु नानक दे ग्यारहवें स्वरूप श्री गुरु ग्रंथ साहिब जी की पावन पवित्र हजूरी दे अंदर सालाना जोड़ मेला जिस जोड़ मेले की चर्चा पूरे संसार दे कोने कोने में है तीन दिनों तो आप जी बड़ा आनंद माण रहे हो। दास केवल उही विचार जिस पड़ा ते छड़ी है उस तो अगे शुरू करना चाहता है क्योंकि दास नूं तां अपने आप पहले ही बहुत इस गल का ख्याल है पर बड़े तरीके दे नाल भाई जसवंत सिंह जी ने उन्हों होर भी यादाश्त नूं ताज़ा कर दिता है भी समां बड़ा कीमती और घट है। गुरु कृपा करे नाम दी गल समझनी और समझाउणी पक्ष तां दोनों ही बहुत औखे पर कल सिंह साहब जी कह रहे सी कहिंदे पर गल ही इह है करन वाली जाण लगे कह के कर इही गल है कहिंदे नानक कह करके बलना। गुरु कृपा करे नाम दियां दस अवस्था जिहड़ियां हन गुरु ग्रंथ साहिब विच उहदे विचों चार अवस्था लगभग 24 प्रमाण गुरु ग्रंथ साहिब जी दे आप जी ने सरवण कीते बैखरी मध्यम पसंती परा इस दा प्रचार भी आम है पर पंजवीं अवस्था का जिक्र किसी तत्वे ते महापुरख की रसना तो आप जी ने सुनिया होवे तां आश्चर्य बात नहीं ते नहीं बैखरी मध्यम पसंती परा ते गल निबड़ जाती है। वेदां दे अंदर भी ये चार अवस्था ही कथन कीतियां हुई अगलियां छे अवस्था श्री गुरु ग्रंथ साहिब जी दे विच लिखियां हुई ये गल समझण योग है कि बैखरी बाणी दे नाल नाम जपण दे आप सारे ही तजर्बा कर सकते हो। वाहिगुरु वाहिगुरु बैखरी बाणी द्वारा करद्यां करद्यां तुहानू बिल्कुल जल्दी वह समा नेड़े होएगा कि जदों तुहानू वाहिगुरु शब्द की आवाज़ बंद करके साह लेना पएगा। बैखरी बाणी शब्द बाहर नूं भेजदी है अंदर नूं नहीं जांदा बिल्कुल। भगतां ते सहसारियां जोड़ कदे ना आया ਸੰਸਾਰ ਦੇ ਜਿਹੜੇ ਬਚਨ, ਸੰਸਾਰੀ ਬਚਨ, ਉਹ ਪਰਾ ਤੋਂ ਉੱਠ ਕੇ ਸੰਸਾਰ ਵਾਲੇ ਪਾਸੇ ਨੂੰ ਜਾਂਦੇ ਹੈ, ਪਰ ਜਿਹੜਾ ਨਾਮ ਦਾ ਵਚਨ ਹੈ, ਨਾਮ ਜੋ ਹੈ, ਇਹ ਬਾਹਰ ਤੋਂ ਇਸ ਦਾ ਰਸਤਾ ਅੰਦਰ ਨੂੰ ਹੈ, ਸੰਸਾਰ ਦੇ ਬਚਨਾਂ ਦਾ ਅੰਦਰ ਤੋਂ ਬਾਹਰ ਨੂੰ। ਇਸ ਕਰਕੇ ਕਈ ਵਾਰ ਇਹ ਸਵਾਲ ਹੁੰਦਾ ਹੈ ਕਿ ਜੀ ਇਹ ਅਵਸਥਾ ਫਿਰ ਬੈਖਰੀ ਤੋਂ ਬਾਅਦ ਮੱਧਮਾਂ ਦੀ ਕਦੋਂ ਆਊਗੀ, ਕੌਣ ਦੱਸੂਗਾ? ਉਹ ਇਸ ਵਿਚਾਰ ਨੂੰ ਕਿ ਹੁਣ ਤੂੰ ਅਗਲੇ ਪੜਾਅ 'ਤੇ ਜਾਏਗਾ, ਅਸੀਂ ਕਿਵੇਂ ਜਾਵਾਂਗੇ, ਕੌਣ ਦੱਸੇਗਾ, ਇਸ ਝੰਝਟ 'ਚ ਕਿਸੇ ਨੂੰ ਵੀ ਫਸਣ ਦੀ ਲੋੜ ਨਹੀਂ। ਜਿਸ ਤਰ੍ਹਾਂ ਰੇਲ ਗੱਡੀ ਹੈ, ਸਟੀਅਰਿੰਗ ਵੀ ਉਹਨੂੰ ਹੁੰਦਾ ਹੈ ਔਰ ਰੇਲ ਗੱਡੀ ਚਲਾਉਣ ਵਾਲਾ ਵੀ ਬੈਠਾ, ਪਰ ਉਹ ਰੇਲ ਗੱਡੀ ਨੂੰ ਆਪਣੇ ਸਟੀਅਰਿੰਗ ਦੇ ਨਾਲ ਮੋੜ ਨਹੀਂ ਸਕਦਾ। ਇਸੇ ਤਰ੍ਹਾਂ ਅਸੀਂ ਵੀ ਆਪਣੀ ਅਵਸਥਾ ਨੂੰ ਆਪਣੇ ਆਪ ਨਹੀਂ ਮੋੜ ਸਕਦੇ। ਸਟੇਸ਼ਨ ਆਉਣ ਦੀ ਦੇਰ ਹੈ, ਉੱਥੇ ਭਾਈ ਬੈਠਾ ਇੱਕ ਜਿਹੜਾ ਕਾਂਟਾ ਬਦਲਦਾ, ਪਤਾ ਉਦੋਂ ਹੀ ਲੱਗਦਾ ਵੀ ਰੇਲ ਗੱਡੀ ਇਸ ਲਾਈਨ 'ਤੇ ਜਾਂਦੀ ਜਾਂਦੀ ਦੂਜੀ ਲਾਈਨ 'ਤੇ ਚਲੀ। ਇਹ ਗੱਲ ਛੱਡ ਦਿਓ ਉਸ ਕਾਂਟਾ ਬਦਲਣ ਵਾਲੇ ਨਿਰੰਕਾਰ 'ਤੇ, ਇਹ ਬਦਲਣਾ ਕਾਂਟਾ ਉਸ ਨੇ। ਆਪਣਾ ਕੰਮ ਹੈ ਵੀ ਗੱਡੀ ਛੁੱਕ ਛੁੱਕ ਕਰਦੀ ਰਹੇ, ਗੱਡੀ ਬੰਦ ਨਾ ਹੋਵੇ ਔਰ ਖਦਾਨਾਂ 'ਚ ਨਾ ਡਿੱਗ ਪਏ, ਬਸ ਇੰਨੀ ਗੱਲ ਦਾ ਧਿਆਨ ਰੱਖਣਾ। ਬਾਕੀ ਕਾਂਟੇ ਬਦਲਦੇ ਜਾਣਗੇ, ਅਵਸਥਾ ਬਦਲਦੀ ਜਾਊਗੀ। ਵੈਖਰੀ ਮੱਧਮ ਪਸੰਤੀ ਪਰਾ ਤੱਕ ਆਪ ਜੀ ਨੇ ਕੱਲ ਵਿਚਾਰ ਸੁਣੇ। ਪਰਾ ਬਾਣੀ ਦਾ ਜਿਹੜਾ ਜਾਪ ਹੈ, ਹਰ ਜੀਵ ਨੂੰ ਉਹ ਮਾਤਾ ਦੇ ਉਦਰ ਵਿੱਚ ਪਰਾ ਬਾਣੀ ਦੁਆਰਾ ਜਾਪ ਕਰਨ ਦਾ ਸੰਸਕਾਰ ਸਭ ਨੂੰ ਪਿਆ ਹੋਇਆ, ਕਿਉਂਕਿ ਹਰ ਜੀਵ ਮਾਤਾ ਦੇ ਉਦਰ ਵਿੱਚ ਪਰਾ ਬਾਣੀ ਦੁਆਰਾ ਜਾਪ ਕਰਦਾ ਸੀ। ਇਹ ਕੋਈ ਕਲਪਨਾ ਨਹੀਂ, ਇਹ ਉਹ ਬਚਨ ਹੈ। ਵੈਸੇ ਤਾਂ ਕੋਈ ਵੀ ਬਚਨ ਕਲਪਨਾ ਦੇ ਆਧਾਰ 'ਤੇ ਗੁਰੂ ਘਰ ਵਿੱਚ ਪ੍ਰਵਾਨ ਨਹੀਂ ਹੁੰਦਾ, ਤਾਂ ਜਿਹੜੇ ਅਨੁਭਵੀ ਮਹਾਂਪੁਰਖਾਂ ਦੇ ਤਤ ਵੇਤਿਆਂ ਦੇ ਬਚਨ ਉਹ ਆਪ ਜੀ ਦੇ ਨਾਲ ਸਾਂਝੇ ਕੀਤੇ ਜਾ ਰਹੇ, ਜ਼ਿੰਦਗੀ ਦੇ ਤਜ਼ਰਬੇ ਨੇ ਜਿਹਨਾਂ। ਔਰ ਇਸੇ ਕਰਕੇ ਜਦੋਂ ਬੱਚਾ ਜਨਮ ਲੈਂਦਾ ਹੈ, ਰੋਂਦਾ ਹੈ, ਕਰਲਾਉਂਦਾ ਹੈ, ਰੋਂਦਿਆਂ ਰੋਂਦਿਆਂ ਜਦੋਂ ਆਵਾਜ਼ ਦਿੰਦਾ ਹੈ, ਹੱਸ ਹੱਸ ਗਾਵੈ ਸਭ ਪਰਿਵਾਰਾ, ਅਤੇ ਕਈ ਵਾਰੀ ਹਾਸੇ ਦੇ ਵਿੱਚ ਦਾਈਆਂ ਜਾਂ ਉਸ ਬੱਚੇ ਨੂੰ ਵੇਖਣ ਵਾਲੀਆਂ, ਉਹਦੀਆਂ ਚਾਚੀਆਂ ਤਾਈਆਂ ਜਾਂ ਹੋਰ ਰਿਸ਼ਤੇਦਾਰ ਰੋਂਦੇ ਨੂੰ ਦੇਖ ਕੇ ਕਹਿੰਦੇ ਦੇਖ ਕਿਵੇਂ ਟਿਆਂ ਟਿਆਂ ਕਰਦਾ, ਪਰ ਅਸਲ ਵਿੱਚ ਉਹ ਟਿਆਂ ਟਿਆਂ ਨਹੀਂ ਕਰਦਾ। ਉਹਦੀ ਆਵਾਜ਼ ਨੂੰ ਸਮਝੋ। ਮਹਾਂਪੁਰਖਾਂ ਨੇ ਕਥਾ ਵਿੱਚ ਦੱਸਿਆ, ਕਹਿੰਦੇ ਉਸ ਵੇਲੇ ਪਰਾ ਬਾਣੀ ਦੁਆਰਾ ਓਅੰਕਾਰ ਓਅੰਕਾਰ ਦਾ ਜਾਪ ਕਰਦਾ ਸੀ, ਪਰ ਜਦੋਂ ਜਨਮ ਲਿਆ ਸ਼ਬਦ ਵਿਸਰਿਆ, ਓਅੰਕਾਰ ਤਾਂ ਕਹਿ ਨਹੀਂ ਹੁੰਦਾ, ਓਆਂ ਓਆਂ ਹੀ ਪੱਲੇ ਰਹਿ ਗਿਆ ਇਸਦੇ, ਪਰ ਓਅੰਕਾਰ ਕਹਿਣਾ ਚਾਹੁੰਦਾ, ਲਿਬ ਛੁੱਟ ਗਈ ਲੱਗੀ ਤ੍ਰਿਸ਼ਨ। ਇਸ ਕਰਕੇ ਰਾਹ ਤਾਂ ਬਣਿਆ ਹੋਇਆ, ਮੁੜ ਕੇ ਪਹੁੰਚ ਤਾਂ ਸਕਦਾ ਉੱਥੇ ਪਰਾ ਬਾਣੀ 'ਤੇ। ਜਿਹੜੀ ਸਾਡੇ ਅੰਦਰ ਚੇਤਨਾ ਹੈ ਅਤੇ ਉਸ ਚੇਤਨਾ ਦੀ ਕਰਾਮਾਤ ਹੈ, ਉਹ ਬੈਖਰੀ ਦੇ ਵਿੱਚ ਵੀ ਜਾਪ ਕਰਾ ਸਕਦੀ ਹੈ, ਕੰਠ ਵਿੱਚ ਵੀ, ਹਿਰਦੇ ਵਿੱਚ ਵੀ, ਅਤੇ ਪਰਾ ਬਾਣੀ ਵਿੱਚ। ਉਸ ਚੇਤਨਾ ਦੀ ਕਰਾਮਾਤ ਹੈ, ਭਾਵੇਂ ਗਿੱਟਿਆਂ ਦਾ ਧਿਆਨ ਧਰ ਕੇ ਕਰ ਲਿਆ, ਉੱਥੋਂ ਵੀ ਮਹਿਸੂਸ ਹੋਊਗਾ, ਹੋਰ ਦੀ ਤਾਂ ਗੱਲ ਹੀ ਛੱਡੋ। ਇਹ ਉਹ ਚੇਤਨਾ ਦੀ ਕਰਾਮਾਤ ਹੈ। ਇਸ 'ਤੇ ਅਗਲਾ ਪੜਾਅ ਜਿਹੜਾ ਹੈ, ਪਰਾ ਬਾਣੀ ਤੋਂ ਬਾਅਦ ਪੰਜਵਾਂ ਪੜਾਅ ਹੈ ਸਿਮਰਨ ਕਰਨ ਵਾਲੇ ਦਾ, ਜਿਸ ਨੂੰ ਗੁਰੂ ਸਾਹਿਬ ਜੀ ਦਾ ਪਾਵਨ ਬਚਨ ਹੈ, ਏਕ ਸ਼ਬਦ ਮੇਰੇ ਪ੍ਰਾਨ ਵਸਤ ਹੈ ਬਹੁੜ ਜਨਮ ਨਾ ਆਵੇ। ਪੰਜਵਾਂ ਪੜਾਅ ਹੈ ਪ੍ਰਾਣਾਂ ਵਿੱਚ ਨਾਮ ਦਾ ਵਸਣਾ। ਪ੍ਰਾਣ ਕੀ ਹੈ? ਹਵਾ। ਦਸ ਕਿਸਮ ਦੀ ਸਾਡੀ ਸਰੀਰ ਦੀ ਕਿਰਿਆ ਨੂੰ ਚਲਾਉਣ ਵਾਸਤੇ ਇੱਕੋ ਹੀ ਹਵਾ ਦੇ ਦਸ ਟੁਕੜੇ ਕਰਕੇ ਪਰਮਾਤਮਾ ਦੀ ਭੈ ਵਿੱਚ ਪੰਜ ਪ੍ਰਾਣ, ਪੰਜ ਉਪ ਪ੍ਰਾਣ, ਪ੍ਰਾਣ ਸਮਾਨ ਉਦਾਨ ਬਿਆਨ ਆਦਿ, ਨਾਗ ਕੂਰਮ ਕਰਕਲ ਦੀਵ ਦਾ ਤਨੀਜੈ ਦਸ ਪਾਉਣਾ ਨ। ਕਿਸੇ ਨੂੰ ਕੋਈ ਡਿਊਟੀ ਦਿੱਤੀ ਹੈ, ਕਿਸੇ ਨੂੰ ਕੋਈ, ਸਰੀਰ ਚੱਲ ਰਿਹਾ ਜਨਾਬ। ਤੇ ਇੱਕ ਪ੍ਰਾਣ ਦੀ ਕਿਰਿਆ ਹੈ, ਸਵਾਸ ਆਉਂਦਾ ਤੇ ਬਾਹਰ ਜਾਂਦਾ, ਫਿਰ ਆਉਂਦਾ ਬਾਹਰ ਜਾਂਦਾ। ਪੰਜਵੇਂ ਪੜਾਅ ਦੇ ਵਿੱਚ ਪਰਾ ਤੋਂ ਬਾਅਦ ਬਾਣੀ, ਪਰਾ ਬਾਣੀ ਤੋਂ ਬਾਅਦ ਸਵਾਸਾਂ ਦੇ ਵਿੱਚ ਨਾਮ ਦਾ ਮਿਲ ਜਾਣਾ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਵਿੱਚ ਬਾਣੀਆਂ ਬੇਅੰਤ ਨੂੰ, ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਹੈ, ਉਸ ਬਾਣੀ ਦੇ ਵਿੱਚ ਪਰਾ ਬਾਣੀ ਤੋਂ ਬਾਅਦ ਪੰਜਵੇਂ ਪੜਾਅ ਦੀ ਗੱਲ ਇੱਕੋ ਹੀ ਬਾਣੀ ਵਿੱਚ ਸੱਤ ਵਾਰ ਕੀਤੀ ਹੋਈ ਹੈ। ਦਾਸ ਉਹਦੀ ਪ੍ਰਮਾਣ ਦੇਗਾ। ਉਸ ਤੋਂ ਬਾਅਦ ਅਗਲੀ ਪੜਾਅ 'ਤੇ ਚੱਲਾਂਗੇ। ਛੇਵੀਂ ਅਸ਼ਟਪਦੀ ਦੇ ਅੰਦਰ ਸਤਿਗੁਰਾਂ ਦਾ ਪਾਵਨ ਬਚਨ ਹੈ, ਜਿਹ ਪ੍ਰਸਾਦ ਤੁਝ ਕੋ ਨਾ ਪਹੁੰਚੈ, ਮਨ ਸਾਸ ਸਾਸ ਸਿਮਰਹੋ ਪ੍ਰਭੂ। ਇਸੇ ਅਸ਼ਟਪਦੀ ਕਿਹਾ, ਜਿਹ ਪ੍ਰਸਾਦ ਤੂੰ ਆਚਾਰ ਵਿਹਾਰੀ, ਇਸ ਪ੍ਰਭ ਕੋ ਸਾਸ ਸਾਸ ਚਿਤਾਰੀ। ਗੁਰੂ ਪਿਆਰਿਓ, ਤੁਕਾਂ ਤੁਹਾਡੇ ਭੈਣਾਂ ਦੇ ਵੀ, ਤੁਹਾਡੇ ਵੀ ਕੰਠ ਨਾ, ਇਹ ਮੈਨੂੰ ਵੀ ਪਤਾ ਚੱਲ ਜਾਏਗਾ ਵੀ ਸੁਖਮਨੀ ਸਾਹਿਬ ਦਾ ਪਾਠ ਕਿੰਨੇ ਕਰਨ ਵਾਲੇ ਨੇ। ਗਾਹਾਂ ਵਾਲੀ ਅੱਧੀ ਕੁ ਤੁਕ ਤੁਸੀਂ ਬੋਲ ਦਿਆ ਕਰੋ ਜਦੋਂ ਮੈਂ ਸ਼ੁਰੂ ਕਰਾਂ। ਕਾਹਲ ਵੀ ਨਹੀਂ ਕਰਨੀ, ਮੇਰੇ ਤੋਂ ਪਹਿਲਾਂ ਨਹੀਂ ਬੋਲਣੀ, ਜਦੋਂ ਅੱਧੀ ਤੁਕ ਮੈਂ ਗਾਹਾਂ ਵਾਲੀ ਤੁਸੀਂ ਬੋਲ ਦਿਆ ਕਰੋ, ਕਿਉਂ ਜੇ ਤੁਸੀਂ ਗਾਹਾਂ ਵਾਲੀ ਬੋਲਤੀ ਫਿਰ ਗੜਬੜ ਵੀ ਹੋ ਸਕਦੀ ਹੈ, ਇਹ ਨਹੀਂ ਪਤਾ ਕੁਛ ਹੋਰ ਬੋਲ ਲਓ। ਉਸ ਤੋਂ ਬਾਅਦ ਤੇਰਵੀਂ ਅਸ਼ਟਪਦੀ ਦੇ ਅੰਦਰ ਇਸੇ ਪ੍ਰਕਰਨ ਦੀ ਫਿਰ ਇੱਕ ਗੱਲ ਕਹੀ ਹੈ, ਪੰਜਵੇਂ ਪੜਾਅ ਦੀ। ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਤੇ ਆਵਹੋ। ਹੁਣ ਪਤਾ ਲੱਗਿਆ ਨਾ ਸੁਖਮਨੀ ਸਾਹਿਬ ਪੜ੍ਹਦੇ ਹੋ, ਠੀਕ ਰਹੂਗੀ ਉਹ ਗੱਲ। ਉਸ ਨੂੰ ਸਾਸ ਕਰਾਸ ਤਿਆ, ਇਹ ਪੜਾਅ ਹੈ ਪੰਜਵਾਂ। ਅਤੇ ਇਸ ਤੋਂ ਬਾਅਦ ਸਤਾਰਵੀਂ ਅਸ਼ਟਪਦੀ 'ਤੇ ਚੱਲਦੇ ਹਾਂ, ਕਿਉਂਕਿ ਜਿਹੜੇ ਪ੍ਰਕਰਨ ਦੀਆਂ ਤੁਕਾਂ ਜਿਹੜੀ ਜਿਹੜੀ ਅਸ਼ਟਪਦੀ 'ਚ ਨਾ, ਉੱਥੋਂ ਹੀ ਕਹਿ ਸਕਦੇ ਹਾਂ। ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾਸ ਸਾਸ ਮਾਰੈ। ਇਹ ਸਤਾਰਵੀਂ ਅਸ਼ਟਪਦੀ ਹੈ। ਅਠਾਰਵੀਂ ਦੇ ਵਿੱਚ ਵੀ ਨਹੀਂ ਆਪਣੇ ਕਰ ਪ੍ਰਕਰਨ ਦੀ ਗੱਲ, ਫਿਰ ਉੱਨੀਵੇਂ 'ਤੇ ਜਾਣੇ ਪਊਗਾ। ਉੱਨੀ ਅਸ਼ਟਪਦੀ 'ਚ ਫਿਰ ਕਹਿੰਦੇ ਨੇ, ਹੋਹੇ ਅਚਿੰਤ ਬਸਿਆ ਸੁਖਨਾਲ, ਸਾਸ ਗਰਾਸ ਤਿਸ ਸਦਾ ਸਮਾਲ। ਫਿਰ ਵੀਹਵੀਂ ਅਸ਼ਟਪਦੀ, ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮੈਂ ਧਿਆਵੋ। ਸੱਤਵਾਂ ਪ੍ਰਮਾਣ ਦੇ ਕੇ ਮੈਂ ਇਸ ਪੜਾਅ 'ਤੇ ਅੱਗੇ ਆਪ ਜੀ ਨਾਲ ਵਿਚਾਰ ਸਾਂਝੇ ਕਰਾਂ। ਅਖੀਰਲੀ ਜਿਹੜੀ ਚੌਵੀਵੀਂ ਅਸ਼ਟਪਦੀ ਹੈ, ਉਹਦੇ 'ਚ ਮਹਾਰਾਜ ਸਪਸ਼ਟ ਕਹਿੰਦੇ ਨੇ, ਸਾਸ ਸਾਸ ਸਿਮਰਹੋ ਗੋਬਿੰਦ, ਮਨ ਅੰਤਰ ਕੀ ਉਤਰੈ। ਸਵਾਸਾਂ ਦੇ ਵਿੱਚ ਨਾਮ ਦਾ ਮਿਲ ਜਾਣਾ, ਇਹ ਪੰਜਵਾਂ ਪੜਾਅ ਹੈ, ਇਹ ਪੰਜਵੀਂ ਅਵਸਥਾ ਹੈ ਗੁਰੂ ਗ੍ਰੰਥ ਸਾਹਿਬ ਨਾਮ ਜਪਣ ਵਾਲਿਆਂ ਦੇ। ਔਰ ਜਿਹੜੇ ਸਾਸ ਗ੍ਰਾਹ ਜਪਣ ਵਾਲੇ ਨੇ, ਉਹਨਾਂ ਨੂੰ ਪੂਰਨ ਰੂਪ ਦੇ ਅੰਦਰ ਸੰਤ ਮੰਨਿਆ, ਜਿਹਨਾਂ ਸਾਸ ਗ੍ਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੋਈ। ਲੋਕੀ ਤਾਂ ਕਹਿੰਦੇ ਸੰਤ ਨਾ ਕਹੋ ਕਿਸੇ ਨੂੰ, ਗੁਰਬਾਣੀ ਕਹਿੰਦੇ ਜਿਹੜੇ ਸਾਸ ਗ੍ਰਾਹ ਜਪਦੇ ਨੇ, ਇਸ ਪਦ ਦੇ ਅਧਿਕਾਰੀ ਨੇ। ਔਰ ਇੱਥੇ ਹੀ ਇੱਕ ਗੱਲ ਸਰੋਤਾ ਜਨਾਂ ਦੇ ਧਿਆਨ ਵਿੱਚ ਦਾਸ ਲਿਆਉਣੀ ਚਾਹੁੰਦਾ ਹੈ, ਕਿਉਂਕਿ ਆਹ ਬਹੁਤ ਵਿਦਵਾਨ ਵੀ ਹੋ ਜਿਹੜੇ ਸੰਗਤ 'ਚ ਬੈਠੇ ਹੋ, ਵਿਦਵਾਨਾਂ ਦੀ ਸੰਗਤ ਕਰਨ ਵਾਲੇ ਵੀ ਹੋ, ਇਸੇ ਅਵਸਥਾ ਦਾ ਇੱਕ ਦੂਸਰਾ ਨਾਮ ਹੈ, ਉਹ ਬੜੀ ਜ਼ਰੂਰੀ ਹੈ ਇੱਥੇ ਗੱਲ ਕਰਨੀ। ਇੱਕੀ ਅਵਸਥਾ ਦੇ ਦੋ ਨਾਮ ਹੈ। ਇਹ ਪੰਜਵੀਂ ਅਵਸਥਾ ਨੂੰ ਸਵਾਸਾਂ ਦੀ ਅਵਸਥਾ ਵੀ ਕਿਹਾ ਜਾਂਦਾ ਹੈ, ਔਰ ਇਸ ਨੂੰ ਅਜਪਾ ਜਾਪ ਦੀ ਅਵਸਥਾ ਵੀ ਕਿਹਾ ਜਾਂਦਾ ਹੈ। ਇੱਥੇ ਜਾ ਕੇ ਜਾਪ ਜਪਣਾ ਨਹੀਂ ਪੈਂਦਾ, ਖੁਦ ਹੀ ਜਪਿਆ ਜਾਂਦਾ ਹੈ। ਇਹਨੂੰ ਕਹਿੰਦੇ ਨੇ ਅਜਪਾ ਜਾਪ ਨਾ ਵੀਸਰੈ ਆਦਿ ਜੁਗਾਦ ਸਮਾਏ। ਦਸਮ ਪਾਤਸ਼ਾਹ ਨੇ ਸ੍ਰੀ ਦਸਮ ਗ੍ਰੰਥ ਵਿੱਚ ਇਸ ਦੀਆਂ ਦੋ ਗੱਲਾਂ ਕੀਤੀਆਂ, ਦੋ ਥਾਂ 'ਤੇ, ਅਜਾਪਾ ਜਪ ਹੈ ਅਥਾਪਾ, ਉੱਥੇ ਵੀ ਜਪਾ ਜਪਦੀ ਹੈ। ਔਰ ਇੱਕ ਜਗ੍ਹਾ ਐਸਾ ਵੀ ਕਥਨ ਕੀਤਾ ਕਲਗੀਧਰ ਪਾਤਸ਼ਾਹ ਨੇ, ਆਤਮ ਉਪਦੇਸ਼ ਭੇ ਸੰਜਮ ਕੋ ਜਾਪ ਸੋ ਅਜੱਪਾ ਜਾਪੇ, ਸਦਾ ਰਹੇ ਕੰਚਨ ਸੀ ਕਾਇਆ ਕਾਲ ਨਾ ਕਹੂੰ ਵਿਆਪੇ। ਇਹ ਅਜੱਪਾ ਜਾਪ ਦੀ ਅਵਸਥਾ ਇਹਦੇ ਨਾਲ ਹੀ ਸੰਬੰਧ ਰੱਖਦੀ ਹੈ। ਇਉਂ ਮੰਨੋ ਵੀ ਇੱਕੋ ਹੀ ਅਵਸਥਾ ਦੇ ਦੋ ਨਾਂ, ਇਹ ਦੋਨੇ ਹੀ ਪ੍ਰਮਾਣ ਮਿਲਦੇ ਨੇ ਇਸ ਅਵਸਥਾ ਦੇ। ਪੰਜਵੀਂ ਅਵਸਥਾ ਤੋਂ ਬਾਅਦ ਜਦੋਂ ਨਾਮ, ਕਿਉਂਕਿ ਨਾਭੀ ਸਾਡੇ ਜੀਵਨ ਦਾ ਧੁਰਾ, ਜਦੋਂ ਮਾਤਾ ਦੇ ਉਦਰ ਵਿੱਚ ਨਾਭੀ ਇੱਕ ਬੜੀ ਲੰਮੀ ਨਾੜ ਮਾਤਾ ਦੇ ਨਾਲ ਜੁੜੀ ਸੀ, ਉੱਧਰ ਸਾਡੇ ਜਿਸਮ ਦਾ ਵਿਕਾਸ ਕਰ ਰਹੀ ਸੀ। ਜੋ ਮਾਂ ਖਾਂਦੀ ਸੀ ਉਹ ਸਾਡਾ ਜਿਸਮ ਵੱਧਦਾ ਸੀ, ਜੋ ਮਾਂ ਸੋਚਦੀ ਸੀ ਸਾਡਾ ਦਿਮਾਗ ਬਣਦਾ ਸੀ। ਬੜੀ ਸੂਖਮ ਕਲਾ ਹੈ ਮਾਤਾ ਦੀ, ਘਰ ਤਿਸਕੀ ਅਪਰਪਾਰ। ਇਸ ਕਰਕੇ ਨਾਭੀ ਦੇ ਚ ਪਾਉਣ ਦਾ ਘਰ ਕੱਲ ਆਪ ਜੀ ਨੇ ਸੁਣਿਆ। ਇੱਥੋਂ ਫਿਰ ਸਵਾਸਾਂ ਦੇ ਵਿੱਚ ਨਾਮ ਦਾ ਚਲੇ ਜਾਣਾ ਕੋਈ ਅਸਚਰਜ ਬਾਤ ਨਹੀਂ, ਨਾਭੀ ਪਾਉਣ ਦਾ ਘਰ ਜੋ ਹੋਇਆ। ਜਦੋਂ ਸਵਾਸਾਂ ਵਿੱਚ ਚਲਾ ਗਿਆ ਪ੍ਰਾਣਾਂ ਵਿੱਚ, ਤਾਂ ਪ੍ਰਾਣ ਕੇਵਲ ਨਾਸਕਾ 'ਤੇ ਹੀ ਸਵਾਸ ਨਹੀਂ ਆਉਂਦੇ, ਮੁੱਖ 'ਤੇ ਹੀ ਨਹੀਂ ਆਉਂਦੇ। ਜਿੱਥੇ ਮੁੱਖ 'ਤੇ ਸਵਾਸ ਆਉਂਦੇ ਨਾਸਕਾਂ 'ਤੇ ਆਉਂਦੇ ਨੇ, ਤਾਂ ਅੱਜ ਦਾ ਵਿਗਿਆਨ ਕਹਿੰਦਾ ਕਿ ਸਾਡੇ ਜਿੰਨੇ ਵੀ ਰੋਮਨ ਇਹ ਵੀ ਸਾਹ ਲੈਂਦੇ ਹੈ। ਇਹਨਾਂ ਨੇ ਤਜਰਬੇ ਕੀਤੇ ਨੇ, ਸਿਹਤ ਵਿਗਿਆਨੀਆਂ ਨੇ, ਰੋਮ ਬੰਦ ਕਰਕੇ ਕੇਵਲ ਨਾਸਕਾ ਖੁੱਲ੍ਹੀ ਰੱਖ ਕੇ ਦੇਖਿਆ ਸੀ, ਬੰਦਾ ਮਰਨ ਲੱਗਿਆ ਸੀ। ਇਸ ਕਰਕੇ ਸਵਾਸ ਜਿਹੜੇ ਨੇ, ਜਿੱਥੇ ਨਾਸਕਾ ਥੀ ਆਉਂਦੇ ਰੋਮਾਂ ਥੀ ਵੀ ਆਉਂਦੇ ਨੇ। ਛੇਵੀਂ ਅਵਸਥਾ ਹੈ ਨਾਮ ਦੀ, ਉਹਨਾਂ ਨੂੰ ਰੋਮਾਂ ਦੀ ਅਵਸਥਾ ਕਿਹਾ ਜਾਂਦਾ। ਅਤੇ ਇਹਦੇ ਲਈ ਮੈਂ ਸਾਜਾਂ ਤੋਂ ਵਿਨੇ ਕੰਮ ਚਲਾ ਲੈਣਾ, ਕਿਉਂਕਿ ਸਾਜਾਂ ਨਾਲ ਦੇਰ ਜ਼ਿਆਦਾ ਲੱਗਦੀ ਹੈ। ਇੱਕ ਜਾਂ ਦੋ ਵਾਰੀ ਪੜ੍ਹਾਊਂਗਾ, ਆਪ ਜੀ ਨੂੰ ਖੇਚਲ ਦੇਊਂਗਾ। ਅਤੇ ਸਾਰੀਆਂ ਸੰਗਤਾਂ ਨੇ ਬੋਲਣਾ, ਪਿੱਛੇ ਤੱਕ ਜਿੰਨੀਆਂ ਗੁਰੂ ਪਿਆਰੇ ਸੰਗਤਾਂ ਬੈਠੀਆਂ ਨੇ, ਇਹ ਅਵਸਥਾ ਮਹਾਂਪੁਰਖਾਂ ਦੀ ਰਹੀ, ਅੱਜ ਵੀ ਹੈ, ਪਿੱਛੇ ਸੀ, ਅੱਗੇ ਨੂੰ ਵੀ ਰਹੇਗੀ ਗੁਰਮੁਖਾਂ ਦੀ। ਇਹ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਜਿਨ੍ਹਾਂ ਦੀ ਗੁਰਤਖ਼ਤ ਦੀ ਸਥਾਪਨਾ ਦਿਨ ਮਨਾ ਰਹੇ।
ਰੋਮ ਰੋਮ ਹਰ ਧਿਆਵੈ ਗੁਰਮੁਖ, ਰੋਮ ਰੋਮ ਹਰ ਧਿਆਵੈ, ਰੋਮ ਰੋਮ ਹਰ ਧਿਆਵੈ ਗੁਰਮੁਖ, ਰੋਮ ਰੋਮ ਹਰ ਧਿਆਵੈ।
ਬੋਲੋ ਭਾਈ ਸਾਰੇ,
ਗੁਰਮੁਖ ਰੋਮ ਰੋਮ ਹਰ ਧਿਆਵੈ।
ਇਹ ਗੱਲ ਕੇਵਲ ਕਥਨੀ ਮਾਤਰ ਨਹੀਂ, ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਾਂ ਵਾਲੇ, ਜੈਤੋਂ ਦਾ ਮੋਰਚਾ ਲੱਗਿਆ, 8-8 ਘੰਟੇ ਗਰਮੀ 'ਚ ਵੀ ਕੀਰਤਨ ਕਰਦੇ ਰਹੇ, ਔਰ ਕਿਸੇ ਰੋਗੀ ਦਾ ਰੋਗ ਆਪਣੇ ਜੁੰਮੇ ਲੈ ਕੇ, ਮਹਾਂਪੁਰਖਾਂ ਦਾ ਸਰੀਰ ਰੋਗੀ ਹੋਇਆ ਸੀ, ਉਹ ਗੱਲਾਂ ਲੰਮੀਆਂ ਨੇ। ਡਾਕਟਰ ਦੀਵਾਨ ਸਿੰਘ ਜੀ ਲੁਧਿਆਣੇ ਵਾਲੇ ਸਿਵਲ ਸਰਜਨ, ਮਹਾਂਪੁਰਖਾਂ ਦਾ ਸਰੀਰ ਉੱਥੇ ਲਿਆਂਦਾ ਗਿਆ। ਉਹ ਮਹਾਂਪੁਰਖਾਂ ਨੂੰ ਕਹਿੰਦਾ ਕਿ ਮੇਰੇ ਜੀਵਨ ਕਾਲ ਵਿੱਚ 2 ਬ੍ਰਹਮ ਗਿਆਨੀ ਤੱਤਵੇਤਿਆਂ ਦੇ ਸਰੀਰ ਸਮਾਪਤ ਹੋ ਗਏ, ਉਦੋਂ ਮੇਰੇ ਕੋਲੋਂ ਜਿਹੜੀ ਗਲਤੀ ਹੋਈ ਉਹ ਮੈਂ ਤੀਸਰੀ ਵਾਰ ਨਹੀਂ ਕਰਨੀ ਚਾਹੁੰਦਾ। ਪਹਿਲਾਂ ਗਲਤੀ ਹੋ ਗਈ, ਸੰਤ ਬਾਬਾ ਸ਼ਾਮ ਸਿੰਘ ਜੀ 70 ਸਾਲ ਸਰਿੰਦਾ ਫੜ ਕੇ ਗੁਰੂ ਰਾਮਦਾਸ ਦੇ ਦਰ ਦੇ ਕੀਰਤਨ ਕਰਨ ਵਾਲੇ, 2 ਘੰਟੇ ਭਾਂਡੇ ਮਾਂਜਣੇ, 2 ਘੰਟੇ ਲੰਗਰ ਦੀ ਸੇਵਾ ਕਰਨੀ, 2 ਘੰਟੇ ਕੀਰਤਨ ਕਰਨਾ, ਇਹ ਉਹਨਾਂ ਦਾ ਨਿਤਨੇਮ ਰਿਹਾ 70 ਸਾਲ। ਉਹਨਾਂ ਦਾ ਸਰੀਰ ਕਹਿੰਦਾ ਮੇਰੇ ਹੱਥਾਂ 'ਚ ਸ਼ਾਂਤ ਹੋ ਗਿਆ, ਮੈਂ ਕੁਛ ਵੀ ਨਾ ਪੁੱਛ ਸਕਿਆ। ਸੰਤ ਬਾਬਾ ਆਤਰ ਸਿੰਘ ਜੀ ਮਸਤੂਆਣੇ ਵਾਲੇ, ਮੇਰੇ ਹੱਥਾਂ ਚਲੇ ਗਏ, ਮੈਂ ਕੁਛ ਨਾ ਪੁੱਛ ਸਕਿਆ। ਬ੍ਰਹਮ ਗਿਆਨੀ ਢੋਲ ਵਰਗੇ ਹੁੰਦੇ ਨੇ, ਡੱਗਾ ਲਾਇਆ ਤਾਂ ਢੋਲ ਬੋਲਦਾ, ਨਹੀਂ ਬੋਲਦਾ ਨਹੀਂ। ਇਹ ਮਹਾਂਪੁਰਖੋ ਕਿਰਪਾ ਕਰਕੇ ਦੱਸੋ ਤੁਹਾਡੀ ਨਾਮ ਦੀ ਅਵਸਥਾ ਕਿੱਥੇ ਪੈ। ਮਹਾਂਪੁਰਖ ਕਹਿੰਦੇ ਡਾਕਟਰ ਸਾਹਿਬ ਵੀ ਪਹਿਲਾਂ ਤੂੰ ਦੱਸ ਤੇਰੀ ਅਵਸਥਾ ਕਿੱਥੇ ਹੈ। ਕਹਿੰਦਾ ਜੀ ਮੇਰੀ ਅਵਸਥਾ ਤਾਂ ਇਹ ਹੈ ਵੀ ਜਦੋਂ ਮੈਂ ਗੱਡੀ ਚਲਾਉਣਾ, ਗੱਡੀ ਦੇ ਅੰਜਣ ਦੀ ਆਵਾਜ਼ ਸੁਣਨ ਤੋਂ ਬੰਦ ਹੋ ਜਾਂਦੀ ਹੈ, ਉਹਦੇ ਵਿੱਚੋਂ ਇੱਕ ਮਿੱਠੀ ਧੁਨ ਬਣ ਜਾਂਦੀ ਹੈ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਮੈਨੂੰ ਤਾਂ ਇਹ ਸੁਣਦੀ ਰਹਿੰਦੀ।
ਮਹਾਂਪੁਰਖ ਕਹਿੰਦੇ ਵੀ ਧੰਨ ਹੈ ਡਾਕਟਰ ਸਾਹਿਬ। ਕਹਿੰਦੇ ਜੀ ਹੁਣ ਤੁਸੀਂ ਦੱਸੋ। ਕਹਿੰਦੇ ਮੈਂ ਦੱਸੂੰਗਾ, ਪਹਿਲਾਂ ਤੂੰ ਮੇਰੀ ਸਰੀਰ ਦਾ ਚੈੱਕਅਪ ਕਰ ਲੈ, ਬਾਅਦ 'ਚ ਦੇਖਦੇ ਹਾਂ, ਪਹਿਲਾਂ ਆਹ ਕੰਮ ਕਰ ਲੈ। ਹੰਗਤਾ ਤੂੰ ਰਹਿ ਦਿੰਦੇ, ਕੰਨਾਂ 'ਚ ਡਿਊਟੀਆਂ ਲਾਈਆਂ, ਜੋ ਹਾਰਟ ਬੀਟ ਦੇਖਣੀ ਸੀ ਉੱਥੇ ਹੀ ਮਸਤ ਹੋ ਗਿਆ। ਦੂਜੇ ਥਾਂ ਤੀਜੇ ਥਾਂ ਟੂਟੀਆਂ ਕੱਢ ਕੇ ਕੰਨਾਂ 'ਚੋਂ ਗਲ 'ਚ ਪਾ ਕੇ ਹੱਥ ਬੰਨ ਕੇ ਖੜਾ ਹੋ ਗਿਆ। ਨਾਲ ਦੇ ਕਹਿੰਦੇ ਡਾਕਟਰ ਸਾਹਿਬ ਸਾਨੂੰ ਵੀ ਕੁਝ ਦੱਸੋ। ਕਹਿੰਦੇ ਦੱਸਾਂ ਕੀ, ਰਹਿ ਕੀ ਗਿਆ ਦੱਸਣ ਨੂੰ। ਸੁਖਣੀ ਸਾਹਿਬ ਰੋਜ਼ ਪੜ੍ਹਦੇ ਸੀ ਪਰ ਅਰਥ ਅੱਜ ਇੱਕ ਤੁਕ ਦਾ ਹੁਣ ਸਮਝ ਆਇਆ। ਸੰਤ ਬੋਲੀ ਵੀ ਨਹੀਂ ਕੀ, ਕਹਿੰਦੇ ਜੀ ਸਾਧ ਕੀ ਮਹਿਮਾ ਵੇਦ ਨਾ ਜਾਣੇ, ਪਰ ਅੱਜ ਪਤਾ ਚੱਲਿਆ ਇਹਨਾਂ ਦੇ ਜਿਸਮ ਦਾ ਕੋਈ ਐਸਾ ਰੋਮ ਨਹੀਂ ਜਿਹਦੇ ਚੋਂ ਵਾਹਿਗੁਰੂ ਦੀ ਆਵਾਜ਼ ਮੇਰੀਆਂ ਟੂਟੀਆਂ ਕੰਨਾਂ ਰਾਹੀਂ ਨਹੀਂ ਸੁਣਦੀ ਰਹੀ। ਇਹ ਅਵਸਥਾ ਕੇਵਲ ਕਹਿਣ ਮਾਤਰ ਨਹੀਂ, ਭਾਈ ਮਤੀ ਦਾਸ ਦੀ ਰਹੀ, ਭਾਈ ਮਨੀ ਸਿੰਘ ਦੀ ਰਹੀ, ਭਾਈ ਦਿਆਲੇ ਦੀ ਰਹੀ, ਗਿਆਨੀ ਦੇਹ ਤੋਂ ਪਰੇ ਕਰਤਾਰ ਸਿੰਘਾਂ, ਦੇਖੋ ਆਰਿਆਂ ਨਾਲ ਚਰਵਾਏ ਕੇ ਜੀ, ਮਹਾਂਪੁਰਖਾਂ ਦੀ ਅਵਸਥਾ। ਇਹ ਦਸੇ ਅਵਸਥਾ ਦੀਆਂ ਛੋਟੀਆਂ ਛੋਟੀਆਂ ਵੈਸੇ ਸਾਖੀਆਂ ਬਣਦੀਆਂ ਹਨ, ਪਰ ਇਹ ਮਜਬੂਰੀਆਂ ਹੁੰਦੀਆਂ ਹਨ। ਤੁਸੀਂ ਵੀ ਸਮਝ ਦਿਓ, ਮੈਂ ਵੀ ਸਮਝਦਾ। ਆਪਾਂ ਸਾਖੀਆਂ ਦੀ ਗੱਲ ਛੱਡ ਕੇ ਗੱਲ ਸਮਾਪਤ ਕਰੀਏ। ਸੱਤਵੀਂ ਅਵਸਥਾ ਹੈ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਥਨ ਕਰਦੇ ਨੇ ਕਿ ਸਿਮਰਨ ਕਰਦਿਆਂ ਜਦੋਂ ਰੋਮਾਂ ਤੋਂ ਗੱਲ ਅੱਗੇ ਲੰਘ ਜਾਏ, ਰੋਮ ਜਿਹੜੇ ਨੇ, ਜਿਸ ਤਰ੍ਹਾਂ ਰੋਮਾਂ ਦੀ ਜੇ ਸ਼ਕਤੀ ਵਿਗਿਆਨ ਨੇ ਮੰਨੀ ਹੈ ਕਿ ਬੜੀ ਬੜੀ ਦੂਰ ਤੋਂ, ਜਿਸ ਤਰ੍ਹਾਂ ਐਂਟੀਨੇ ਰਾਹੀਂ ਟੈਲੀਵਿਜ਼ਨਾਂ ਦੇ 'ਚ ਆਵਾਜ਼ ਆਉਂਦੀ ਹੈ, ਫੋਟੋਆਂ ਆਉਂਦੀਆਂ ਨੇ, ਕਈ ਕੁਛ ਹੋ ਰਿਹਾ ਹੈ, ਇਹ ਜਿਹੜੇ ਰੋਮ ਰੋਮਾਂ ਦੇ 'ਚ ਬੜੀ ਸ਼ਕਤੀ ਹੈ। ਜਦੋਂ ਨਾਮ ਦਾ ਸੰਬੰਧ ਰੋਮਾਂ ਦੇ ਨਾਲ ਜੁੜ ਗਿਆ ਤਾਂ ਰੋਮਾਂ ਨੇ ਜਿੰਨੇ ਵੀ ਸੰਸਾਰ ਦੇ ਅੰਦਰ ਜਾਨ ਧਾਰੀ ਜੀਵ ਹਨ, ਭਾਵੇਂ ਚਿੜੀਆਂ ਬੋਲਦੇ ਨੇ, ਚਾਹੇ ਹਾਥੀ ਝੰਗਿਆੜਾ ਮਾਰਦੇ ਆ, ਚਾਹੇ ਮਨੁੱਖ ਬੋਲਦਾ, ਚਾਹੇ ਰਾਕਸ਼ ਬੋਲਦਾ, ਚਾਹੇ ਕੁੱਤੇ ਬਿੱਲੇ ਬੋਲਦੇ ਆ, ਚਾਹੇ ਸ਼ੇਰ ਗੱਜਦੇ ਆ, ਕੋਈ ਵੀ ਜੀਵ ਬੋਲਦਾ, ਪਰ ਉਸ ਬ੍ਰਹਮ ਗਿਆਨੀ ਨੂੰ ਸਾਰਿਆਂ ਦੀਆਂ ਆਵਾਜ਼ਾਂ ਇੱਕੋ ਸ਼ਬਦ ਰੂਪ ਹੋ ਕੇ ਸੁਣਦੀਆਂ ਹਨ। ਜੋ ਉਹਨਾਂ ਨੇ ਜਪਿਆ ਬੈਖਰੀ ਵਿੱਚ, ਮੱਧਮਾ ਪਸੰਤੀ ਪਰਾ ਵਿੱਚ, ਜੋ ਜਪਿਆ ਪ੍ਰਾਣਾ ਵਿੱਚ, ਅਤੇ ਜੋ ਜਪਿਆ ਉਹਨਾਂ ਨੇ ਰੋਮਾਂ ਥੇ, ਉਹਨਾਂ ਨੂੰ ਕੇਵਲ ਉਹੀ ਸੁਣਦਾ। ਇਹ ਗੱਲ ਕੌਣ ਕਹਿੰਦਾ? ਗਿਆਰਵਾਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ। ਜੋ ਹੁਣ ਇਸ ਦਾ ਪ੍ਰਮਾਣ ਕੀ ਹੈ? ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਉਹਨਾਂ ਦੇ ਲਈ ਕੋਈ ਹੋਰ ਜਾਪ ਹੀ ਨਹੀਂ ਹੈ, ਭਾਵੇਂ ਕੋਈ ਕਿਸੇ ਨੂੰ ਗਾਲਾਂ ਕੱਢਦਾ ਹੋਵੇ, ਉਹਨਾਂ ਨੂੰ ਨਾਮ ਦੀ ਤੋਂ ਨਹੀਂ ਸੁਣਨੀ, ਉਹਨਾਂ ਨੂੰ ਨਹੀਂ ਕੁਛ ਸੁਣਨਾ। ਸਭੋ ਜਪੀਐ ਜਾਪ ਜੋ ਮੁੱਖੋਂ ਬੁਲੇਟਿਆ, ਜੋ ਵੀ ਮੂੰਹੋਂ ਬੋਲਿਆ ਜਾ ਰਿਹਾ ਉਹ ਜਾਪ ਦੀ ਸੱਤਵੀਂ ਅਵਸਥਾ ਹੈ। ਜਦੋਂ ਇੱਥੇ ਬ੍ਰਹਮ ਗਿਆਨੀ ਤਤਵੇਤੀ ਦੀ, ਨਾਮ ਅਭਿਆਸੀ ਦੀ ਇਹ ਅਵਸਥਾ ਪ੍ਰਪੱਕ ਹੋ ਜਾਂਦੀ ਹੈ, ਫਿਰ ਅੱਠਵੀਂ ਅਵਸਥਾ ਬਦਲਦੀ ਹੈ। ਅੱਠਵੀਂ ਅਵਸਥਾ ਦੇ ਅੰਦਰ ਜੋ ਉਸ ਪੂਰੇ ਸੰਸਾਰ ਦੇ ਹਿਰਦਿਆਂ ਦੇ ਅੰਦਰ, ਪਰਮਾਤਮਾ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਹੈ। ਗੁਰੂ ਗ੍ਰੰਥ ਸਾਹਿਬ ਜੀ ਫਰਮਾਨ ਕਰਦੇ, ਤੂੰ ਹਿਰਦੇ ਗੁਪਤ ਵਸੈਂ ਦਿਨ ਰਾਤੀ, ਤੂੰ ਦਿਨ ਰਾਤ ਵਸਦੇ ਹੈ, ਤੇ ਉਸੇ ਹਿਰਦੇ ਦਾ ਉਹ ਚੇਤਨਾ ਦੇ ਨਾਲ ਸੰਬੰਧ ਉਸ ਬ੍ਰਹਮ ਗਿਆਨੀ ਦਾ ਜੁੜਿਆ ਹੋਇਆ, ਤੇ ਫਿਰ ਹਿਰਦਿਆਂ ਦੇ ਵਿੱਚੋਂ ਆਵਾਜ਼ ਤਾਂ ਸੰਕਲਪ ਤੁਹਾਨੂੰ ਹੋਰ ਤਰ੍ਹਾਂ ਦੀ, ਕੋਲ ਬੈਠੇ ਨੂੰ ਹੋਰ ਤਰ੍ਹਾਂ ਦੀ, ਦੂਜੇ ਨੂੰ ਹੋਰ, ਮੈਨੂੰ ਹੋਰ, ਇੱਧਰ ਹੋਰ, ਲੇਕਿਨ ਬ੍ਰਹਮ ਗਿਆਨੀ ਨੂੰ ਇੱਕੋ ਹੀ ਹਿਰਦਿਆਂ ਦੀ ਆਵਾਜ਼ ਸੁਣਦੀ ਹੈ। ਇਹ ਅੱਠਵੀਂ ਅਵਸਥਾ ਹਿਰਦਿਆਂ ਦੀ ਹੈ। ਇਹ ਅਵਸਥਾ ਜਦੋਂ ਭਗਤਾਂ 'ਤੇ ਆਈ, ਘਟ ਨਾਮ ਹਿਰਦੇ ਦਾ ਆਉਂਦਾ, ਕਹਿੰਦੇ ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਕਹਿੰਦਾ ਕੌਣ ਹੈ ਜਿਹੜਾ ਰਾਮ ਤੋਂ ਬਿਨਾਂ ਬੋਲਦਾ? ਭਗਤੀ ਕਹਿੰਦੇ ਮੇਰਾ ਰਾਮ ਬੋਲਦੇ ਆ ਸਾਰੇ, ਸਾਰੀ ਜਗ੍ਹਾ ਰਾਮ ਬੋਲਦਾ। ਇਹ ਅਵਸਥਾ ਹੈ ਅੱਠ। ਜਦੋਂ ਇਸ ਅਵਸਥਾ ਹਿਰਦਿਆਂ ਦੀ ਅਵਸਥਾ 'ਤੇ ਪਰਪੱਕਤਾ ਹੋ ਜਾਏ ਤਾਂ ਫਿਰ ਨੌਵੀਂ ਅਵਸਥਾ ਨਾਮ ਅਭਿਆਸੀ ਦੀ ਆਏਗੀ ਕਿ ਜਦੋਂ ਜਿਹੜੀਆਂ ਜੜ ਵਸਤੂਆਂ ਨੇ, ਜੜ ਵਸਤੂਆਂ ਕੀ ਨੇ? ਇਹ ਤੱਤ ਨੇ ਜਿਹੜੇ ਪੰਜੇ ਜੜ ਨੇ। ਤਾਂ ਫਿਰ ਇਹ ਦੇਖੋ ਤਾਰਾਂ ਦੇ ਨਾਲ ਤਾਰਾਂ ਦਾ ਜੋੜ ਕੇ ਕਨੈਕਸ਼ਨ, ਜਿੰਨੇ ਮਰਜ਼ੀ ਤੁਸੀਂ ਬਲਬ ਵਾਲੀ ਜਾਓ ਸਾਰੇ ਚਾਨਣਾਂ ਦੇ ਹੀ ਜਾਂਦੇ ਆ। ਇਹ ਕਨੈਕਸ਼ਨ ਅੱਗੇ ਤੋਂ ਅੱਗੇ ਜੁੜਦਾ ਜਾਂਦਾ ਫਿਰ ਅਭਿਆਸੀ ਦਾ, ਫਿਰ ਅੱਗੇ ਕਨੈਕਸ਼ਨ ਜੁੜ ਜਾਂਦਾ ਤੱਤਾਂ ਦੇ ਨਾਲ, ਤੇ ਉਸ ਦਾ ਪ੍ਰਮਾਣ ਸ਼ੰਕਾਵਾਦੀ ਕਹੇ ਜੀ ਤੁਸੀਂ ਇਹ ਕਿਵੇਂ ਕਹਿ ਸਕਦੇ ਵੀ ਤੱਤਾਂ ਦੇ ਵਿੱਚੋਂ ਵੀ ਨਾਮ ਸੁਣਾਈ ਦਿੰਦਾ? ਇਹ ਗੱਲ ਸਾਡੇ 11ਵੇਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੋਹਰ ਲਾਉਂਦੇ ਨੇ ਕਿ ਹਾਂ ਮੇਰੇ ਪਿਆਰਿਆਂ ਦੀ, ਮੇਰੇ ਚਰਨ ਪਰਸਣ ਵਾਲਿਆਂ ਦੀ, ਨਾਮ ਰਤੜਿਆਂ ਦੀ ਇਹ 9ਵੀਂ ਅਵਸਥਾ ਹੈ। ਉਸ ਅਵਸਥਾ ਤੇ ਸਤਿਗੁਰੂ ਦਾ ਪ੍ਰਮਾਣ ਹੈ, ਧਰਤ ਪਾਤਾਲ ਆਕਾਸ਼ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਧਿਆਵੈ ਰਾਮ। ਇਹ ਉਹਨਾਂ ਦੀ ਅਵਸਥਾ ਹੈ। ਸਿਮਰੈ ਧਰਤੀ ਔਰ ਆਕਾਸਾ, ਸਿਮਰੈ ਚੰਦ ਸੂਰਜ ਪ੍ਰਕਾਸ਼ਾ, ਪੌਣ ਪਾਣੀ ਬੇਸੰਤਰ ਸਿਮਰੈ, ਸਿਮਰੈ ਸਗਲ ਉਪਾਰ ਜਨਾ। ਉਹਨਾਂ ਦੀ ਦ੍ਰਿਸ਼ਟੀ ਦੇ ਅੰਦਰ ਇਹਨਾਂ ਤੱਤਾਂ ਦੇ ਵਿੱਚੋਂ ਵੀ ਨਾਮ ਦੀ ਆਵਾਜ਼ ਆਉਂਦੀ। ਬਡਰੁੱਖੇ ਚੱਕੀ ਲਾਈ ਮਿਸਤਰੀਆਂ ਨੇ, ਤੁਕ ਤੁਕ ਦੀ ਆਵਾਜ਼ ਦੇਵੇ, ਸਵੇਰੇ 3 ਵਜੇ ਚੌਂਕੜੇ ਲਾਈ ਬੈਠੇ ਸੰਤ ਬਾਬਾ ਅਤਰ ਸਿੰਘ ਮਸਤਵਾਣੇ ਵਾਲੇ ਕਹਿੰਦੇ ਭਾਈ ਆਹ ਆਵਾਜ਼ ਕਿੱਥੋਂ ਆਉਂਦੀ? ਆਖਿਆ ਜੀ ਬਡਰੁੱਖਿਆਂ ਤੋਂ ਆਉਂਦੀ। ਕਾਹਦੀ ਆਵਾਜ਼ ਹੈ ਭਾਈ? ਅਜੀ ਚੱਕੀ ਦੀ ਹੈ, ਮਿਸਤਰੀਆਂ ਨੇ ਅੱਜ ਸਾਜਰੇ ਜੋੜ ਦਿੱਤੀ, ਕੱਲ ਨੂੰ ਕਹਿ ਦਾਂ ਕਿ ਨਾ ਜੋੜਿਆ ਕਰਨ, ਵੀ ਲੋਕ ਪੀਣਾ ਪੀਣ ਵਾਸਤੇ ਪਿਹਾਉਣ ਵਾਸਤੇ ਆ ਜਾਣ, ਅੱਗੇ ਲਾ ਲੈਂਦੇ ਚੱਕੀਆਂ। ਕਹਿੰਦੇ ਬਾਕੀ ਦੀਆਂ ਗੱਲਾਂ ਛੱਡੋ, ਮੈਂ ਪੁੱਛਦਾ ਵੀ ਕੀ ਕਹਿੰਦੀ ਹੈ ਆਵਾਜ਼? ਕਹਿੰਦੇ ਜੀ ਆਵਾਜ਼ ਕਹਿੰਦੀ ਹੈ ਤੁਕ ਤੁਕ। ਕਹਿੰਦੇ ਵੀ ਤੁਸੀਂ ਤਾਂ ਕੱਚੇ ਨਿਕਲ ਗਏ, ਮੈਨੂੰ ਤਾਂ ਸੁਣਦੀ ਨਹੀਂ ਤੁਕ ਤੁਕ। ਅਸੀਂ ਮਹਾਰਾਜ ਜੀ ਤੁਕ? ਕਹਿੰਦੇ ਬਿਲਕੁਲ ਨਹੀਂ ਸੁਣਦੀ। ਅਖੇ ਜੀ ਤੁਹਾਨੂੰ ਕਿਵੇਂ ਸੁਣਦੀ ਹੈ? ਕਹਿੰਦੇ ਵਾਹਿਗੁਰੂ ਵਾਹਿਗੁਰੂ ਸੁਣਦੀ ਹੈ, ਮੈਨੂੰ ਤੁਕ ਤੁਕ ਨਹੀਂ ਸੁਣਦੇ। ਇਹ ਅਵਸਥਾ ਹੈ। ਇਸ ਕਰਕੇ ਜਦੋਂ ਇਸ ਅਵਸਥਾ ਦੇ ਉੱਤੇ ਸਾਧਨ ਅਭਿਆਸ ਗੁਰੂ ਦੀ ਕਿਰਪਾ ਨਾਲ ਕੰਮ ਕਰਦੀ ਹੈ, ਪਰਪੱਕ ਹੋ ਜਾਏ, ਤਾਂ ਫਿਰ ਅਖੀਰਲੀ ਅਵਸਥਾ ਤੇ ਤਤਵੇ ਤੇ ਮਹਾਂਪੁਰਖ ਇਹ ਮੋਹਰ ਲਾਉਂਦੇ ਨੇ ਕਿ ਅਵਸਥਾ ਦੀ ਅਹੁਦੀ ਹੱਦ ਹੈ, ਇਸ ਤੋਂ ਅੱਗੇ ਕੋਈ ਵੀ ਅਵਸਥਾ ਨਹੀਂ। ਜਿਹੜੀ ਅਗਲੀ ਅਵਸਥਾ ਦਾਸ ਆਪ ਜੀ ਨੂੰ ਬੇਨਤੀ ਕਰਨ ਲੱਗੇ, ਇਹਦੇ ਨਾਲ ਹੀ ਸਮਾਪਤੀ ਹੋਏਗੀ। ਉਹ ਅਵਸਥਾ ਕੀ ਹੈ? ਕਬੀਰ ਸਾਹਿਬ ਨੇ ਇਹ ਸਾਰੀਆਂ ਅਵਸਥਾ ਹੰਢਾਈਆਂ। ਕਬੀਰ ਸਾਹਿਬ ਕਹਿੰਦੇ ਨੇ ਜਦੋਂ 9ਵੀਂ ਅਵਸਥਾ ਪਰਪੱਕ ਹੋਣ ਤੋਂ ਬਾਅਦ ਫਿਰ 10ਵੀਂ ਤੇ ਅਵਸਥਾ ਤੇ ਆ ਜਾਂਦਾ ਹੈ, ਬਸ ਫਿਰ ਸੰਪੂਰਨ ਹੈ। ਉਹਦੇ 'ਚ ਕੀ ਆ? ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੋ, ਜਾ ਆਪਾ ਪਰਕਾ ਮਿਟ ਗਿਆ, ਜਦ ਦੇਖੋ ਤਦ ਤੂੰ ਬਸ। ਇਸ ਤੋਂ ਅੱਗੇ ਕੋਈ ਅਵਸਥਾ ਨਹੀਂ, ਇਹ ਅਭੇਦਤਾ ਦੀ ਅਵਸਥਾ ਹੈ ਜਿਹੜੀ 10ਵੀਂ ਹੈ। ਹੁਣ ਇਹਦੇ ਨਾਲ ਹੀ ਇੱਕ ਬੇਨਤੀ ਹੈ, ਜੇ ਕੋਈ ਕਹੇ ਜੀ ਰੱਬ ਕਿਹੜੀ ਅਵਸਥਾ 'ਚ ਮਿਲਦਾ, ਇਹ ਤਾਂ ਅਭੇਦਤਾ ਦੀ ਹੋਗੀ ਅਖੀਰਲੀ, ਤਾਂ ਇਹਦੀ ਕੋਈ ਗਰੰਟੀ ਨਹੀਂ ਰੱਬ ਦੀ ਕਦੋਂ ਮਿਲੇ। ਕਿਉਂ? ਕਿ ਇਹ ਗਰੰਟੀ ਹੈ ਜਿਹੜੀਆਂ ਮੇਰੀਆਂ ਧੀਆਂ ਬੈਠੀਆਂ, ਵੀ ਕੋਈ ਜ਼ਰੂਰੀ ਤਾਂ ਨਹੀਂ ਵੀ ਕਈਆਂ ਦਾ 10ਵੀਂ ਪੜ੍ਹਦੀਆਂ ਪੜ੍ਹਦੀਆਂ ਦਾ ਵਿਆਹ ਹੋ ਜਾਂਦਾ, ਕਈਆਂ ਦਾ BA ਪੜ੍ਹਦੀਆਂ ਦਾ ਹੋ ਜਾਂਦਾ, ਕਈਆਂ ਦਾ MA ਜਾ ਕੇ ਹੋ ਜਾਂਦਾ, ਕਈਆਂ ਦੀ ਡਿਗਰੀ ਕਰਨ ਤੋਂ ਬਾਅਦ ਹੁੰਦਾ। ਇਹ ਕੀ ਪਤਾ ਵੀ ਰੱਬ ਕਦੋਂ ਮਿਲ ਜਾਵੇ ਭਾਈ, ਜਿਵੇਂ ਇਹਨਾਂ ਨੂੰ ਪਤੀ ਮਿਲ ਜਾਂਦਾ, ਇਸੇ ਤਰ੍ਹਾਂ ਅਭਿਆਸੀ ਨੂੰ ਕਦੇ ਵੀ ਮਿਲ ਸਕਦਾ, ਕਿਸੇ ਅਵਸਥਾ 'ਚ ਵੀ ਮਿਲ ਸਕਦਾ ਗੁਰੂ ਕਿਰਪਾ। ਮੈਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇਹ ਮੋਹਰ ਲਾਈ ਵੀ ਅਸੀਂ ਸੁਣ ਰਹੇ ਹਾਂ, ਅਸੀਂ ਧਿਆਨ ਨਾਲ ਸੁਣ ਰਹੇ ਹਾਂ ਔਰ ਪ੍ਰੇਮ ਨਾਲ ਸੁਣ ਰਹੇ ਹਾਂ। ਇਸ ਕਰਕੇ ਦਾਸ ਆਪ ਜੀ ਦਾ ਸਦਾ ਹੀ ਰਿਣੀ ਹੈ ਔਰ ਮਹਾਂਪੁਰਖਾਂ ਦਾ ਜੇ ਮੈਂ ਧੰਨਵਾਦ ਕਰਾਂ, ਮੈਨੂੰ ਪਤਾ ਬਾਅਦ ਦੇ ਵਿੱਚ ਇਹਨਾਂ ਨੇ ਆਧਾਰ ਮੋੜਨ ਲੱਗਿਆਂ ਦੇਰ ਨਾਲ, ਇੱਕ ਤਾਂ ਰਿਸ਼ਤੇਦਾਰੀ ਬੜੀ ਕਸੂਤੀ ਜੀ ਹੈ, ਦੋ ਰਿਸ਼ਤੇਦਾਰੀਆਂ ਸੰਤ ਸਮਾਜ ਜੀ ਦਾ ਜਿਹੜੀ ਹੈਗੀ ਆ ਕਿ ਸੰਸਾਰਕ ਰਿਸ਼ਤੇਦਾਰੀ ਵੀ ਹੈ ਨਾ। ਇਸ ਕਰਕੇ ਗੁਰੂ ਕਿਰਪਾ ਕਰੇ ਦੋਨੇ ਰਿਸ਼ਤੇਦਾਰੀਆਂ ਵਧੀਆ ਬਰਾਬਰ ਨਿਭ ਰਹੀਆਂ ਤੇ ਅੱਜ ਸਾਡੇ ਬੱਚੇ ਦਾ ਜੋ ਗੁਰਮਤ ਅਨੁਸਾਰ ਐਨ ਪੂਰਨ ਗੁਰਮਤ ਮਰਿਆਦਾ ਅਨੁਸਾਰ, ਮੇਰਾ ਖਿਆਲ ਹੈ ਵੀ ਜਿੰਨੇ ਵੀ ਤੁਸੀਂ ਅੱਜ ਬੈਠੇ ਸੀ ਨਾ, ਇਹ ਬੱਚੇ ਬੱਚੀ ਦਾ ਸ਼ਗਨ ਹੋਇਆ ਮਹਾਂਪੁਰਖਾਂ ਦੇ ਸੁਪੁੱਤਰ ਦਾ, ਬਈ ਇਸ ਤਰ੍ਹਾਂ ਦਾ ਆਨੰਦ ਮੈਨੂੰ ਤਾਂ ਲੱਗਦਾ ਵੀ ਪਹਿਲੀ ਵਾਰ ਦੇਖਿਆ ਹੋਊਗਾ। ਮਹਾਰਾਜ ਦੀ ਬਹੁਤ ਕਿਰਪਾ ਹੋਈ ਹੈ। ਔਰ ਦੂਸਰਾ, ਪਹਿਲੇ ਦਿਨ ਤੋਂ ਹੀ ਪੰਡਾਲ ਭਰਿਆ ਰਿਹਾ, ਬਾਬਾ ਬਰਿਆਮ ਸਿੰਘ ਮਹਾਂਪੁਰਖਾਂ ਦੀ ਆਤਮਾ ਅੱਜ ਪੂਰਨ ਰੂਪ ਦੇ ਵਿੱਚ ਤੁਹਾਡੇ ਤੇ ਪ੍ਰਸੰਨ ਹੋਏਗੀ ਕਿ ਪਿਆਰਿਓ ਜਿਹਨੂੰ ਮੈਂ ਆਪਣੇ ਥਾਂ ਤੇ ਥਾਪ ਕੇ ਗਿਆ, ਤੁਸੀਂ ਇਹਦਾ ਸਾਥ ਨਹੀਂ ਦਿੱਤਾ, ਮੇਰਾ ਸਾਥ ਦਿੱਤਾ, ਕਿਉਂਕਿ ਮੇਰਾ ਵਚਨ ਸੀ ਇਹ।
ਜਿੱਥੇ ਬਾਬਾ ਬਰਿਆਮ ਸਿੰਘ ਜੀ ਦੀ ਆਤਮਾ ਪ੍ਰਸੰਨ, ਉੱਥੇ ਬਾਬਾ ਬਰਿਆਮ ਸਿੰਘ, ਗੁਰੂ ਨਾਨਕ ਵੀ ਤੁਹਾਡੇ ਤੇ ਪ੍ਰਸੰਨ। ਤੁਸੀਂ ਉਹਨਾਂ ਦੀ ਅੰਤਮ ਇੱਛਾ ਅਨੁਸਾਰ ਜੋ ਆਪਣੀ ਦ੍ਰਿੜਤਾ ਦਿਖਾਈ ਹੈ, ਅਰ ਦਿਨ ਦਿਨ ਚੜੇ ਸਵਾਇਆ ਨਾਨਕ ਹੋਤ ਨਾ ਘਾਟ, ਗੁਰੂ ਕਿਰਪਾ ਕਰੇ ਭੁੱਲਾਂ ਚੁੱਕਾਂ ਦੀ ਖਿਮਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।